वचनी तोर मोर मनवन जन को बल बल जाओ रमैया कारने कारण कौन बोल बहुत जन्म बिछड़े थे मारो ये जन्म तुम्हारे देखे कैर उदास आस लग जियो कृपया दर्शन देखे अस लग जी जीवा प्यारिया
प्यारिया
سوال ہے ایک مسئلہ ہے اس جیو دے سامنے جو ارباں خرباں سالوں تو انگنت سمے تو حل نہیں ہو رہا. کارن کی ہے اس دا کیوں نہیں حل ہو رہا؟ بڑے بڑے مسئلے آدمیوں نوں پیش آتے ہیں. آدمی کوشش کرتے ہیں کہ حل ہو جاوے. یہ مسئلہ بہت بھینکر ہے، بھیانک ہے، تے پھر حل نہیں ہو رہا. بچے دے پڑھے لکھے نے، بچے انجان نے، بچے غریب نے. اس دے وچ ایک تا اتنا زیادہ یہ دے وچ ڈب گئے کہ انہوں نے پتہ ہی نہیں ہے کہ کوئی مسئلہ بھی ہے سارے سامنے. کونے جڑے سہکتے ہیں تو ساہ لیندے ہیں، جنہ دی ہوش قائم ہے وہ سوچتے ہیں کہ مسئلہ بہت بڑا ہے. ارباں خرباں سال لنگے، بے انت شریر کئی کئی باری تارن کر لے، کنے باری سپاں دے شریر تارن کرے، کنے باری مچھلیاں دے کرے، کنے باری ہرنا دے کرے، کنے باری ہاتھیاں دے کرے. بہت باری منک بھی بنے. مہاراج کہتے جب منک بنتا ہے بیر برود کام کروڑ موہ جھوٹ وکار ماں لو کرو یا ہوں جگت بیانے کئی جنم نانک راگ لو اپن گھر کر. جد بھی منک بنتا ہے اسی ویلے جذبے کھڑے ہو جاندے نے تے ہار جاتا ہے. اس سدا ہی ہار ہوندی ہے. کوئی برلا پرش ہے جس دے پلے جت پیندی ہے، نہیں تو سنسار ہارتا ہی ہارتا چلا جاتا. وہ یہ ہے کہ جب یہ جونا جو گھوم کے آتا ہے منک بنتا ہے تو یہ انتشکرن دے اندر بہت بہت قسم کے سوا جمع ہو چکے ہوں بھوتان دے پریتان دے، کیونکہ بھوت بنتا ہے. بے انت قسم نے بھوتان پریتوں دیا اچھا صرف سات اٹھ جانتے ہیں، اس کو بعد سانو پتا نہیں ہے، لیکن کوئی حساب کتاب تو باہر ہے. پریت نے، کوئی خبیس نے، کوئی جن نے، کوئی کچھ نے، کوئی کچھ نے. انہوں کا سواب یہ کول ہوں، پشوا کا سواب ہی کول ہوں، سپاں کا سواب ہی ہردے ہوں. یہ انتشکرن کے اندر کتیاں بلیاں کا سواب بھی یہ اندر ہوں، بلداں کا بھی یہ اندر، مجھاں چوٹیاں کا یہ اندر سواب، 83 لاکھ جوناں کا سواب یہ اندر جمع ہوں. انہوں نے جڑے وہ جیو نے انہوں اپنا ہی سواب ہوں، باقی نہیں ہوں. جی بلد ہے بلد میں بلد کا ہی سواب ہوئے گا، سپ کا نہیں ہوئے گا، پوت کا نہیں ہوئے گا. ਇਹ ਕੇਵਲ ਮਨੁੱਖ ਹੈ ਜਿਹਦੇ ਅੰਤਸ਼ਕਰਨ ਦੇ ਅੰਦਰ ਸਾਰੇ ਸਵਾਹ ਜਮੇ ਹੋਏ ਪਏ ਹੁੰਦੇ ਨੇ, ਇਸ ਕਰਕੇ ਹੀ ਇਹਦਾ ਜਿਹੜਾ ਜੀਵ ਦਾ ਟਿਕਾ ਨਹੀਂ ਹੁੰਦਾ, ਤੇ ਇਹ ਕਦੇ ਉੱਪਰ ਚੜ੍ਹਦਾ ਹੈ, ਕਦੇ ਫੇਰ ਥੱਲੇ ਆ ਜਾਂਦਾ ਹੈ, ਕਬੂੰ ਜਿਹੜਾ ਉਹ ਚੜ੍ਹਦਾ ਹੈ, ਕਬੂੰ ਜਾਏ ਪਿਆਲੇ ਲੋਭੀ ਜਿਹੜਾ ਫਿਰਨਾ ਰਹਿਤਾ ਹੈ ਚਾਰੇ ਕੁੰਡਾਂ ਪਾਲੇ, ਇਹ ਫਿਰ ਨਹੀਂ ਰਿਹਾ ਕਰਦਾ। ਸੋ ਮੁਸ਼ਕਿਲ ਹੈ ਕਿ ਆਦਮੀ ਦਾ ਸੁਭਾਅ ਵੀ ਇਹਦੇ ਵਿੱਚ ਹੁੰਦਾ ਹੈ, ਤੇ ਮਹਾਂਪੁਰਸ਼ ਕਹਿੰਦੇ ਵੀ ਇਸ ਤੋਂ ਵੀ ਉੱਚੇ ਸੁਭਾਅ ਇਹਦੇ ਵਿੱਚ ਹੁੰਦੇ ਨੇ, ਕਿਉਂਕਿ ਇਹਦੇ ਚ ਵਾਹਿਗੁਰੂ ਕਹਿੰਦਾ ਜੋਨਾ ਸਾਰੀਆਂ ਚ ਪਰਮੇਸ਼ੁਰ ਦਾ ਵਾਸਾ ਹੈ ਪਰ ਪ੍ਰਗਟ ਨਹੀਂ ਹੈ ਕਿਸੇ ਜੋਨ ਦੇ ਅੰਦਰ, ਕੇਵਲ ਮਨੁੱਖ ਦੇ ਸਰੀਰ ਦੇ ਅੰਦਰ ਪਰਮੇਸ਼ੁਰ ਪ੍ਰਗਟ ਹੈ ਪਰ ਢਕਿਆ ਹੋਇਆ ਹੈ ਉਹ ਸੰਸਕਾਰਾਂ ਦਾ। ਮਹਾਰਾਜ ਕਹਿੰਦੇ ਇਹਦੇ ਅੰਦਰ ਹੈ, ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰਗਗਨ ਅੰਦਰ ਅਸਤਰ ਥਾਨ ਸਦਾ ਨਰਮੈਨ ਆਪੇ ਆਪ ਪਾਏ। ਸੋ ਇਹਦੇ ਵਿੱਚ ਨਿਰਮਲ ਸੁਭਾਅ ਵੀ ਹੈਗੇ, ਦੇਵਤਿਆਂ ਦੇ ਵੀ ਸੁਭਾਅ ਹੈਗੇ, ਅਵਤਾਰਾਂ ਦੇ ਵੀ ਸੁਭਾਅ ਨੇ, ਸਾਧੂਆਂ ਦੇ ਵੀ ਸੁਭਾਅ ਨੇ, ਹੁਣ ਕਿਹੜਾ ਉੱਤੇ ਆਉਂਦਾ ਹੈ ਵਾਹਿਗੁਰੂ ਜਾਣੇ। ਮੁੜ ਕੇ ਆਦਮੀ ਫਿਰ ਉੱਥੇ ਗਿਰ ਜਾਂਦਾ, ਪਹਿਲਾਂ ਚੜ੍ਹਦਾ ਚੜ੍ਹਾਈ ਕਰਦਾ, ਬਾਣੀ ਪੜ੍ਹਦਾ, ਰਸ ਆਉਂਦਾ, ਬਾਣੀ ਵਿਚਾਰਦਾ, ਤੇ ਜਦੋਂ ਇਕਦਮ ਕੋਈ ਸੰਕਟ ਆ ਪੈਂਦਾ ਮੁੜ ਕੇ ਉਹ ਪਸ਼ੂਆਂ ਦੇ ਸੁਭਾਅ ਚ ਫੇਰ ਜਾ ਵੜਦਾ। ਜਿਵੇਂ ਪਸ਼ੂ ਇੱਕ ਦੂਏ ਨੂੰ ਮਾਰਦੇ ਨੇ ਇਹ ਮਾਰਨ ਲੱਗ ਜਾਂਦਾ, ਜਿਵੇਂ ਸ਼ੇਰ ਇੱਕ ਦੂਏ ਨੂੰ ਖਾਂਦੇ ਨੇ ਵੱਢਦੇ ਨੇ ਮਾਰ 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 ਸਿੱਟੀ ਜਾਂਦੇ ਜਾਨਵਰਾਂ ਨੂੰ ਬਗਾੜ ਪਾੜ ਪਾੜ ਸਿੱਟੀ ਜਾਂਦੇ ਨੇ, ਆਹ ਸੁਭਾਅ ਵੀ ਇਹਦੇ ਵਿੱਚ ਆ ਜਾਂਦਾ, ਕਦੇ ਬਹੁਤ ਉੱਚਾ ਗਿਆ ਹੁੰਦਾ, ਇਹਦੇ ਕਰਕੇ ਗੇੜੇ ਖਾਂਦਾ। ਜਿਸ ਤਰ੍ਹਾਂ ਹਲਟ ਦੀ ਮਾਲ ਗੇੜੇ ਖਾਂਦੀ ਹੈ, ਟਿੰਡ ਭਰ ਕੇ ਉੱਤੇ ਆ ਜਾਂਦੀ ਹੈ, ਪਾਣੀ ਡੋਲ ਜਾਂਦੀ ਹੈ, ਮੁੜ ਕੇ ਫਿਰ ਥੱਲੇ ਨੂੰ ਚਲੀ ਜਾਂਦੀ ਹੈ। ਸੋ ਇਹ ਜਿਸ ਜਿੰਨੀ ਦੇਰ ਤੱਕ ਪਰਮੇਸ਼ੁਰ ਦੇ ਨਾਲ ਨਹੀਂ ਮਿਲਦਾ ਉਨੀ ਦੇਰ ਤੱਕ ਇਸ ਦਾ ਛੁਟਕਾਰਾ ਨਹੀਂ ਹੁੰਦਾ। ਸੋ ਮਸਲਾ ਸਾਡੇ ਸਾਹਮਣੇ ਹੈ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ। ਸਾਧੂ ਦੀ ਸੰਗਤ ਦੱਸ ਦਿੱਤੀ ਮਹਾਰਾਜ, ਕਿ ਸਾਧੂ ਦੀ ਸੰਗਤ ਵਿੱਚ ਬੈਠ ਕੇ ਜਾ ਕੇ ਤੂੰ ਨਾਮ ਦਾ ਭਜਨ ਕਰ, ਨਾਮ ਜਪ, ਕਿਉਂਕਿ ਬਾਕੀ ਜਿਹੜੇ ਕੰਮਾਂ 'ਚ ਪਰਚਿਆ ਹੋਇਆ ਅਵਰ ਕਾਜ ਤੇਰੇ ਕਿਤੇ ਨਾਕਾਮ, ਇਹ ਕਿਸੇ ਕੰਮ ਕੌਡੀ ਦਾ ਵਰਥਲੈਸ ਨੇ। ਰੋਟੀ ਪਾਣੀ ਪਰਮੇਸ਼ੁਰ ਸਭ ਨੂੰ ਦਿੰਦਾ, ਲੇਕਿਨ ਅਸਲੀ ਕੰਮ ਜਿਹੜਾ ਨਾਮ ਜਪਣ ਦਾ ਪਰਮੇਸ਼ੁਰ ਨੂੰ ਮਿਲਣ ਦਾ ਉਹ ਨਹੀਂ ਹੁੰਦਾ, ਕਿਉਂਕਿ ਇਹਨੂੰ ਪਤਾ ਨਹੀਂ ਹੈ ਵੀ ਪਰਮੇਸ਼ੁਰ ਕਿੱਥੇ ਹੈ, ਕਿੱਥੇ ਮਿਲਦਾ ਹੈ। ਦੋ ਤਰ੍ਹਾਂ ਦੀ ਵਿੱਦਿਆ, ਇੱਕ ਵਿੱਦਿਆ ਉਹ ਹੈ ਜਿਹੜੀ ਪੁਸਤਕਾਂ 'ਚੋਂ ਪੜ੍ਹੀ ਜਾਂਦੀ ਹੈ, ਜਿਹਨਾਂ ਨੂੰ ਪ੍ਰੋਫੈਸਰ ਲੋਕ ਪੜ੍ਹਾਉਂਦੇ ਨੇ, ਮਾਸਟਰ ਟੀਚਰ ਉਸਤਾਦ ਸਿਖਾਉਂਦੇ ਨੇ। ਕਿਸੇ ਨੇ ਮਕੈਨਿਕ ਬਣਨਾ ਹੈ, ਟੈਕਨੀਸ਼ੀਅਨ ਬਣਨਾ ਹੈ, ਉਹਦਾ ਉਸਤਾਦ ਉਹਨੂੰ ਸਿਖਾ ਦੇਗਾ ਛੇਤੀ ਕੇ, ਉਹ ਬਾਹਰੋਂ ਆਉਂਦੀ ਹੈ। ਪਰਾ ਵਿੱਦਿਆ ਉਸਨੂੰ ਆਖਦੇ ਨੇ, ਇੱਕ ਪਰਾ ਵਿੱਦਿਆ ਹੈ ਜਿਹੜੀ ਆਦਮੀ ਦੇ ਅੰਦਰ ਹੋਇਆ ਕਰਦੀ ਹੈ, ਅੰਦਰੋਂ ਆਉਂਦੀ ਹੈ, ਉਹਦੀ ਨਾ ਕਿਤਾਬ ਹੈ ਨਾ ਕੋਈ ਉਹਦਾ ਕੁਛ ਹੈ ਨਾ ਕੋਈ ਅੱਖਰ ਹੈ, ਲੇਕਿਨ ਅੰਦਰ ਹੈ। ਉਹਨੂੰ ਪੜ੍ਹਾਉਣ ਵਾਲੇ ਮਹਾਂਪੁਰਸ਼ ਹੋਇਆ ਕਰਦੇ ਨੇ ਜਿਹਨਾਂ ਨੇ ਆਪ ਪੜ੍ਹਾਈ ਕਰੀ ਹੋਵੇ, ਕੁਆਲੀਫਾਈਡ ਹੋਣ, ਅਣਜਾਣ ਨਹੀਂ। ਮਹਾਂਪੁਰਸ਼ ਤਾਂ ਅਵਸਥਾ ਨੂੰ ਕਹਿੰਦੇ ਨੇ, ਨਾ ਭੇਖ ਨੂੰ ਕਹਿੰਦੇ ਨੇ, ਨਾ ਕਿਸੇ ਡੇਰੇ ਨੂੰ ਕਹਿੰਦੇ ਨੇ, ਉਹਦਾ ਅਵਸਥਾ ਹੋਇਆ ਕਰਦੀ ਹੈ, ਉਹਦੇ ਅੰਦਰ ਪ੍ਰਗਟ ਹੋ ਗਿਆ ਹੁੰਦਾ। ਜਿਹਦੇ ਅੰਦਰ ਪ੍ਰਗਟ ਹੋ ਜਾਵੇ ਉਹ ਸੰਤ ਸਾਧੂ ਸੰਤ ਹੁੰਦਾ, ਉਹ ਵਿੱਦਿਆ ਅੰਦਰੋਂ ਆਉਂਦੀ ਹੈ ਬਾਹਰੋਂ ਨਹੀਂ ਆਉਂਦੀ। ਬਾਹਰਲੀ ਵਿੱਦਿਆ ਹੋਰ ਹੈ, ਅੰਦਰਲੀ ਵਿੱਦਿਆ ਹੋਰ ਹੈ। ਜੇ ਅੰਦਰਲੀ ਪੂਰੀ ਵਿੱਦਿਆ ਪੜ੍ਹ ਲਵੇ ਤਾਂ ਸਾਰੀਆਂ ਹੀ ਵਿੱਦਿਆ ਉਹਦੇ ਵਿੱਚ ਆ ਜਾਇਆ ਕਰਦੀ। ਇਹ ਗੱਲ ਸਾਨੂੰ ਬੜੀ ਅਜੀਬ ਲੱਗਦੀ ਹੈ ਵੀ ਬਿਨਾਂ ਪੜ੍ਹੇ ਬਿਨਾਂ ਦੇਖੇ ਵਿੱਦਿਆ ਕਿਵੇਂ ਆ ਜਾਏਗੀ। ਉਹ ਜੜ ਦੀ ਵਿੱਦਿਆ ਸਾਧੂ ਸੰਤਾਂ ਤੋਂ ਹੁੰਦੀ ਹੈ। ਇੱਕ ਅਵਸਥਾ ਹੁੰਦੀ ਹੈ ਜਿੱਥੇ ਸਭ ਕੁਛ ਜਾਣਦੇ ਹਨ, ਇਸੇ ਕਰਕੇ 50 ਤੋਂ 75% ਇੰਟਲੈਕਚੁਅਲ ਲੈਵਲ ਮਨੁੱਖ ਦੇ ਵਿੱਚ ਹੁੰਦੀ ਹੈ, 25% ਤੋਂ 50% ਤੱਕ ਪਸ਼ੂਆਂ ਪੰਛੀਆਂ ਦੇ ਵਿੱਚ ਹੁੰਦੀ ਹੈ, 25% ਤੱਕ ਨਵਾਂ ਬੂਟੀਆਂ ਜੜੀਆਂ ਬੂਟੀਆਂ ਦਰਖਤਾਂ ਦੇ ਵਿੱਚ ਹੁੰਦੀ ਹੈ। ਹੁਣ ਜਿਹੜੀ 75% ਤੋਂ ਉੱਪਰਲੀ ਹੈ 100% ਸਹੀ, ਉਹ ਸੋਚੀ ਕਿਹਦੇ 'ਚ ਹੁੰਦੀ ਹੈ? ਉਹ ਕਹਿੰਦੇ ਉਹ ਸਾਧੂਆਂ 'ਚ ਹੁੰਦੀ ਹੈ, ਕਿਉਂਕਿ ਉਹਨਾਂ ਨੇ ਵਿਦਿਆ ਅੰਦਰਲੀ ਪੜ੍ਹੀ ਹੈ, ਬਾਹਰ ਦੀ ਵਿਦਿਆ ਪਿੱਛੇ ਲੱਗ ਜਾਂਦੀ ਹੈ। ਜੋ ਸ਼ਾਇਰ ਹੈ ਉਹਨੇ ਕਵਿਤਾ ਬਣਾਉਣੀ ਹੋਵੇ, ਉਡਾਰੀ ਮਾਰਦਾ, ਲਿਖ ਲੈਂਦਾ ਕਾਗਜ਼ 'ਤੇ, ਫਿਰ ਔਖਾ ਮੀਚ ਕੇ ਬਹਿੰਦਾ, ਫਿਰ ਲਿਖ ਲੈਂਦਾ, ਥੋੜ੍ਹੀ ਦੇਰ ਬਾਅਦ ਦੇਖਦਾ ਲਾਈਨਾਂ ਲਿਖੀਆਂ ਹੋਈਆਂ, ਕੱਟ ਦੂ, ਹੋਰ ਤਰ੍ਹਾਂ ਲੱਗ ਜਾਂਦਾ ਲਿਖਣ, ਕਿਉਂਕਿ ਇੱਕ ਲਿਮਿਟ ਦੇ ਵਿੱਚੋਂ ਆ ਰਹੀ ਹੈ ਵਿਦਿਆ, ਉੱਪਰੋਂ ਨਹੀਂ ਆ ਰਹੀ। ਜਿਹੜੀ ਉੱਪਰੋਂ ਆਉਂਦੀ ਹੈ ਉਹ ਵਿਦਿਆ ਦਾ ਨਾਮ ਹੈ ਇਲਹਾਮ, ਸ਼ਬਦ ਆ ਰਿਹਾ, ਇਲਹਾਮ ਆ ਰਿਹਾ, ਬਾਣੀ ਆ ਰਹੀ ਹੈ, ਉਹਦੇ 'ਚ ਕੱਟ ਕਟਾਈ ਨਹੀਂ ਹੁੰਦੀ ਹੈ, ਕਿਉਂਕਿ ਉਹ ਸ਼ੁੱਧ ਹੋ ਕੇ ਪੂਰੀ ਤਰ੍ਹਾਂ ਦੇ ਨਾਲ ਤੁਲਮੀ ਹੁੰਦੀ ਹੈ। ਕਿਤੇ ਵੀ ਚਾਹੇ 1000 ਸਾਲ ਨੂੰ ਉਹਨੂੰ ਪੜ੍ਹ ਲਓ, ਉਹ ਬਦਲਿਆ ਨਹੀਂ ਕਰਦੀ, ਉਹ ਬਦਲ ਹੁੰਦੀ ਹੈ, ਉਹਨੂੰ ਸੱਤ ਬਾਣੀ ਕਹਿੰਦੇ ਨੇ, ਉਹ ਸਦਾ ਹੀ ਸੱਤ ਰਹਿੰਦੀ ਹੈ। ਜਿਹੜੀ ਦੂਸਰੀ ਹੈ ਇਹ ਸਾਰੀ ਕੱਚੀ ਬਾਣੀ ਹੁੰਦੀ ਹੈ, ਕਿਉਂਕਿ ਕੱਚੇ ਮੰਡਲ 'ਚੋਂ ਆਉਂਦੀ ਹੈ ਅਤੇ ਕੱਚੀ ਬਾਣੀ ਹੈ। ਜਿਹੜੀ ਸੱਤ ਦੇ ਮੰਡਲ 'ਚੋਂ ਆਉਂਦੀ ਹੈ, ਚਾਹੇ ਨਸ਼ਰ ਵਿੱਚ ਆਵੇ ਚਾਹੇ ਉਹ ਕਵਿਤਾ ਵਿੱਚ ਆਵੇ, ਉਹ ਸੱਤ ਬਾਣੀ ਹੋਇਆ ਕਰਦੀ, ਸਤਿਗੁਰ ਦੀ ਬਾਣੀ ਹੁੰਦੀ ਹੈ, ਪ੍ਰਭੂ ਦੀ ਬਾਣੀ ਹੁੰਦੀ ਹੈ, ਉਹ ਆਪਣੇ ਆਪ ਉਹਦਾ ਫਲੋ ਹੁੰਦਾ, ਕਿਉਂਕਿ ਅੰਦਰਲੀ ਵਿਦਿਆ ਪੜ੍ਹ ਕੇ ਜਿਹੜੇ ਬੈਰੀਅਰ ਸੀ ਉਹ ਟੁੱਟ ਗਏ। ਮਹਾਰਾਜ ਕਹਿੰਦੇ ਮਰਦਾਨਿਆ ਰਬਾਬ ਵਜਾ ਬਾਣੀ ਆ ਰਹੀ, ਅਤੇ ਕਹਿੰਦੇ ਕਿ ਨੇ ਜੈਸੀ ਮੈਂ ਆਵਾ ਕਦੋਂ ਕੀ ਬਾਣੀ, ਤੈਸੜਾ ਕਰੀ ਗਿਆਨ ਵਿਹਲਾ ਲਓ। ਬਾਣੀ ਪਹਿਲਾਂ ਆ ਗਈ, ਪ੍ਰੀ ਟਾਈਮ ਆ ਗਈ, ਅਜੇ 13 ਸਾਲ ਰਹਿੰਦੇ ਨੇ ਆਪਣੇ 78 ਨੂੰ ਜਾਣ 97, 13 ਇਹ ਰਹਿੰਦੇ ਨੇ ਅਤੇ ਬਾਕੀ 19 ਸਾਲ ਉਹ ਰਹਿੰਦੇ ਨੇ, ਅਤੇ 32 ਸਾਲ ਪ੍ਰੀ ਟਾਈਮ ਬਾਣੀ ਆ ਗਈ, ਉਤਰਨੀ ਸ਼ੁਰੂ ਹੋ ਗਈ 32 ਸਾਲ ਪਹਿਲਾਂ, 13 ਸਾਲ ਪਹਿਲਾਂ ਪਹਿਲੀ ਘਟਨਾ ਤੋਂ ਅਤੇ 29 ਸਾਲ ਪਹਿਲਾਂ ਦੂਜੀ ਘਟਨਾ ਤੋਂ ਬਾਣੀ ਆ ਰਹੀ ਹੈ, ਫਲੋ ਆ ਰਿਹਾ। ਜੋ ਕੁਛ ਸੰਸਾਰ 'ਤੇ ਵਰਤਣ ਵਾਲਾ ਹੈ, ਕਾਇਆ ਕੱਪੜ ਟੁੱਕ ਟੁੱਕ ਹੋ ਸੀ, ਹਿੰਦੁਸਤਾਨ ਸੰਭਾਲ ਸੀ ਬੋਲਾਂ, ਉਹ ਬਾਣੀ ਆ ਰਹੀ ਹੈ। ਇਹ ਬਾਣੀ ਗੁਰੂ ਦੀ ਬਾਣੀ ਹੁੰਦੀ ਹੈ, ਇਹਦੇ ਵਿੱਚ ਤਰਮੀਮ ਨਹੀਂ ਹੁੰਦੀ, ਬਦਲੀ ਨਹੀਂ ਹੋਇਆ ਕਰਦੀ, ਜਿਵੇਂ ਆਈ ਹੈ ਉਵੇਂ ਜਿਵੇਂ ਰਹਿੰਦੀ ਹੈ। ਉਹਦੇ 'ਚ ਨਾ ਇੱਕ ਅੱਖਰ ਘਟਾਇਆ ਜਾ ਸਕਦਾ ਹੈ, ਨਾ ਇੱਕ ਅੱਖਰ ਵਧਾਇਆ ਜਾ ਸਕਦਾ ਹੈ, ਇਹ ਸੱਤ ਬਾਣੀ ਹੋਇਆ ਕਰਦੀ। ਸੋ ਜਿਹੜੀ ਅੰਦਰਲੀ ਵਿਦਿਆ ਹੈ ਇਹ ਨੂੰ ਅਸੀਂ ਪੜ੍ਹਦੇ ਨਹੀਂ, ਪੜ੍ਹਨ ਤੋਂ ਜਾਣਾ ਅਤੇ ਸਾਨੂੰ ਅੰਦਰਲੀ ਬਾਤ ਦਾ ਪਤਾ ਨਹੀਂ ਲੱਗਦਾ। ਜਦ ਤੱਕ ਅੰਦਰਲਾ ਅਨੁਭਵ ਨਹੀਂ ਜਾਗਦਾ, ਉਨੀ ਦੇਰ ਤੱਕ ਜੰਮਣ ਮਰਨ ਦਾ ਜਿਹੜਾ ਚੱਕਰ ਹੈ ਉਹ ਖਤਮ ਨਹੀਂ ਹੁੰਦਾ, ਕਿਉਂਕਿ ਹੋਮੈ ਦੇ ਮੰਡਲ ਦੇ ਅੰਦਰ ਇਹ ਕਰਮ ਕਰਦਾ ਹੈ, ਕਰਮ ਕਰਿਆ ਤਾਂ ਇਹ ਬੰਨਿਆ ਜਾਂਦਾ। ਪੂਰਾ ਸਮਰੱਥ ਗੁਰੂ ਮਿਲ ਜਾਵੇ, ਉਹ ਗੁਰੂ ਲਾ ਦੇਵੇ ਮਿਹਰ ਕਰਕੇ ਇਸ ਪਾਸੇ, ਤਾਂ ਛੁਟਕਾਰਾ ਹੁੰਦਾ। ਸੋ ਇਹ ਮਸਲਾ ਸਾਹ ਸਿੰਘ ਜੀ ਸਾਨੂੰ ਸਾਰਿਆਂ ਨੂੰ ਹੈ, ਨਾ ਇਹ ਹੱਲ ਹੁੰਦਾ ਤਾਂ ਇਹ ਮੁੱਕ ਜਾਂਦਾ ਸਾਡਾ, ਇੱਕ ਜਨਮ, ਦੋ ਜਨਮ, 10 ਜਨਮ, 20 ਜਨਮ, ਕਦੇ ਗਰੀਬੀ ਵਿੱਚ ਆ ਗਏ, ਕਦੇ ਅਮੀਰੀ 'ਚ ਆ ਗਏ, ਕਦੇ ਕਿਸੇ ਸ਼ਾਹੀ ਖਾਨਦਾਨ 'ਚ ਹੋ ਗਏ, ਕਦੇ ਮੰਗਦਿਆਂ ਦੇ ਖਾਨਦਾਨ ਚਲੇ ਗਏ, ਪਤਾ ਨਹੀਂ ਲੱਗਦਾ ਕਿੱਥੇ ਕਿੱਥੇ ਪਰਮੇਸ਼ਰ ਭੇਜਦਾ। ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਹੈ, ਸਮਝਾਉਣ ਵਾਲੇ ਸਮਝਾਉਂਦੇ ਨੇ ਲੇਕਿਨ ਸਮਝ ਵਿੱਚ ਨਹੀਂ ਆ ਰਹੀ, ਪਤਾ ਨਹੀਂ ਲੱਗ ਰਿਹਾ। ਸੋ ਇਸੇ ਕਰਕੇ ਮਹਾਂਪੁਰਸ਼ ਇਸ ਤਰ੍ਹਾਂ ਦੇ ਨਾਲ ਫਰਮਾਉਂਦੇ ਨੇ, ਪੜ੍ਹੋ ਭਾਜਨਾ ਦੇ ਮੰਦੇ ਦਿੱਤੀਆਂ ਮੰਦੇ ਮੰਗਾ 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 ਕਾਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ ਨਿੱਤ, ਜੋ ਸ਼ੈਤਾਨ ਵਜਾਇਆ ਸੀ ਕਿਤੇ ਵੇਰੇ ਚ। ਕਹਿੰਦੇ ਜਿਹਨਾਂ ਦੇ ਮਨਾਂ ਦੇ ਅੰਦਰ ਮਨਮੁਖਤਾਈ ਹੈ, ਸਾਖਤਪੁਣਾ ਹੈ, ਉਹਨਾਂ ਨੂੰ ਜਾਗ ਨਹੀਂ ਆਉਂਦੀ ਮਹਾਤਮਾ ਹਿੱਤ ਦੀ ਬਾਤ ਕਹਿੰਦੇ। ਬਹੁਤ ਸਮਝਾ ਸਮਝਾ ਕੇ ਕਹਿੰਦੇ, ਚਾਰੇ ਵੇਦ, ਛੇਈ ਸ਼ਸਤਰ, ਸਤਾਈ ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜ਼ਬੂਰ, ਬਾਈਬਲ, ਹੋਰ ਧਰਮ ਗ੍ਰੰਥ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਹੁਤ ਸਮਝਾ ਕੇ ਇਸ ਜੀਵ ਨੂੰ ਕਹਿੰਦੇ ਨੇ, ਪਰ ਕੀ ਮਜਾਲ ਕੇ ਟੱਚ ਤੋਂ ਵੱਸ ਹੋ ਜਾਏ ਉੱਥੇ ਹੀ ਰਹਿੰਦੇ। ਕਈ ਦਾ ਚੁੱਪ ਕਰਕੇ ਮਹਾਤਮਾ ਬਈ ਚਲੋ ਕੀ ਐਵੇਂ ਟੱਕਰਾਂ ਮਾਰਨੀਆਂ, ਇਹਨਾਂ ਦੇ ਭਾਗ ਮੰਦੇ ਨੇ, ਗੇੜੇ ਖਾਣ ਤੋਂ ਇਹਨਾਂ, ਪਰ ਜਿਹੜੇ ਹਿਤੂ ਨੇ ਐਡਵਾਂਸ ਸਟੇਜ ਦੇ ਵਿੱਚ ਉਹ ਕਹਿੰਦੇ ਨਹੀਂ ਬਈ ਇਹਨਾਂ ਨੂੰ ਪਤਾ ਨਹੀਂ ਹੈ, ਇਹਨਾਂ ਨੂੰ ਕੱਢੋ ਕਿਸੇ ਤਰੀਕੇ ਦੇ ਨਾਲ, ਐਜੂਕੇਟ ਕਰੋ, ਇਹਨਾਂ ਨੂੰ ਸਮਝ ਆਵੇ ਆਪਣਾ ਭਲਾ ਅਤੇ ਬੁਰਾ ਪਛਾਣ ਲੈ। ਸੋ ਇਸ ਤਰ੍ਹਾਂ ਦੇ ਨਾਲ ਬੰਦੇ ਨੂੰ ਨਹੀਂ ਪਤਾ ਲੱਗਦਾ, ਨਾ ਲੱਗਣ ਕਰਕੇ ਗੇੜੇ ਖਾਂਦਾ ਫਿਰਦਾ, ਵੱਡਾ ਵੱਡਾ ਵੱਡੇ ਵੱਡੀਆਂ